तीरथ तप दया दत्त दान जे को पावे तिलका मान सुनिया मनिया मन कीता पाओ अंतर्गत तीरथ मल नहाओ सब गुण तेरे मैं नाही कोए विण गुण कीते भगत ना होए स्वस्थ आथ बाणी बरमाओ सत सुहाण सदा मन चाओ कवन सुवेला वक्त कवन
कवन सुवेला वक्त कवन
कवन थित कवन वार
कवन थित कवन वार
कवन से रुति मा कवन जित हुआ आकार वेल ना पाया पंडती जे होवे लेख पुराण वक्त ना पायो कादिया जे लिखन लेख पो कुरान थितवार ना जोगी जाने रुतमा ना कोई जा करता सिरठी को साजे आपे जाने सोई किव करे आखा किव सालाही क्यों वरनी किव जाना नानक आखण सबको आखे एक दो एक सियाणा वड्डा साहेब वड्डी नाई कीता जाका होवे नानक जेको आपो जाने
नानक जेको आपो जाने
अगे गया ना सो है
अगे गया ना सो है।
सात संगत पातशाह फिर उसे ढंग ना समझाते ने कि क्योंकि साडे विच प्रचलित हो चुका है तीर्थां ते जाना तप करने दया करनी दान देना यह चिरा तो साढ़े संस्कार बने हुए पर गुरुदेव कहते ने इना दे करन नाल मनुख नूं फल बहुत थोड़ा मिलता क्यों ये होमे कर लेंदा। गुरु तेग बहादुर जी का वचन है तीरथ बरत अर दान कर मन में धरे गुमान नानक नेफल जात ते ज्यों कुंचर इशना। कहिंदे जे कोई एक कम कर भी लवे तो उन फल मिले बड़ा थोड़ा मिलता है। तीर्थ तप दया दत्त दान तीर्थां ते जाना तप करने दया करनी दान देना जे को पावे तिल का मान तिल दा मतलब थोड़ा देना इन्हां सारे कर्मां दा फल बहुत थोड़ा है। क्यों? क्योंकि बंदा हंकार करनो नहीं रह सकता। जे 100 रुपया अरदास करा देवे ते चाहुंदा है भी मेरा नाम भी लिया जाए बल्कि चाहुंदा है मेरे नाम दा जकारा भी बुलाया जाए वो गल उत्थे दी उत्थे खत्म हो जाए। पहली गल तो असी दिता की है असी की दे सकते हैं पर ये जेड़ा होमे ना होमे रोग मानक को दीना ये चमड़िया होया तो मैं बहुता विस्तार न करा गल की महाराज कहते ये जेडे कर्म ने ना ये सब उरे ही रह जाते इन्हां दी उत्थे तीकर पहुंचने कर्म धर्म पाखंड जो दीसे तिन जम जा गाती लूटे ये राज लूटे जाते इन्हां दा फल बहुत थोड़ा है। फिर की महाराज करिए सी सानू फिर तुसी राह दसो कहते सुनिया मनिया मन कीता आते ने स्टेजा सुन परमात्मा दा नाम सुनो परमात्मा दा नाम मनो ਤੇ ਪਰਮਾਤਮਾ ਦੇ ਮੰਨੇ ਹੋਏ ਨਾਮ ਨਾਲ ਪ੍ਰੇਮ ਕਰੋ, ਉਹਨੂੰ ਆਪਣੇ ਹਿਰਦੇ ਚ ਵਸਾਓ। ਇਹ ਤਿੰਨੇ ਕਰਨ ਦੇ ਨਾਲ ਕੀ ਹੋਵੇਗਾ? ਅੰਤਰਗਤ ਤੀਰਥ, ਅੰਤਰਗਤ ਤੀਰਥ, ਸਾਡੇ ਅੰਦਰ ਇੱਕ ਤੀਰਥ ਹੈ। ਉਹ ਕਿਹੜਾ ਹੈ? ਪਰਮਾਤਮਾ ਦੀ ਜੋਤ ਸਾਡੇ ਅੰਦਰ ਹੈ। ਮਲ ਨਾ ਹੋ, ਫਿਰ ਉਸ ਅੰਦਰਲੇ ਤੀਰਥ ਉੱਤੇ ਮਲ ਮਲ ਕੇ ਨਾ। ਹੁਣ ਦੇਖੋ ਸਾਡਾ ਧਿਆਨ ਉੱਧਰ ਵੀ ਜਾਣਕਾਰੀ ਦੇ ਦਿੱਤੀ ਵੀ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਫਿਰ ਅਸੀਂ ਕਰਨਾ ਕੀ ਹੈ? ਸੁਣਿਆ, ਮੰਨਿਆ, ਮਨ ਕੀਤਾ, ਪਾਓ। ਅੰਤਰਗਤ ਤੀਰਥ ਮਲ ਨਾ ਹੋ, ਫਿਰ ਵੀ ਧਿਆਨ ਰੱਖਣਾ, ਹੰਕਾਰ ਤੋਂ ਬਚ ਕੇ ਰਹਿਣਾ। ਇਹ ਬੜਾ ਖਤਰਨਾਕ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾ। ਜਿੱਥੇ ਹਉਮੈ ਆਈ ਨਹੀਂ, ਕੰਮ ਵਿਗੜਿਆ। ਫਿਰ ਮਹਾਰਾਜ ਕੀ ਕਰੀਏ? ਹਉਮੈ ਤੋਂ ਬਚਣ ਦਾ ਵੀ ਤਰੀਕਾ ਦੱਸੋ। ਕਹਿੰਦੇ ਕਹੋ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਭ ਗੁਣ ਤੇਰੇ ਮੈਂ ਨਾਹੀਂ ਕੋਏ,
ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਭ ਗੁਣ ਤੇਰੇ ਮੈਂ ਨਾਹੀਂ ਕੋਏ।
ਕੋਈ ਆਖੇ ਗਿਆਨੀ ਜੀ ਕਥਾ ਬਹੁਤ ਚੰਗੀ ਕੀਤੀ ਹੈ ਤੁਸੀਂ, ਇਹ ਉਹਦੀ ਕਿਰਪਾ ਹੈ। ਕੋਈ ਆਖੇ ਪਾਠ ਬਹੁਤ ਚੰਗਾ ਕੀਤਾ ਹੈ, ਉਹਦੀ ਕਿਰਪਾ। ਕੋਈ ਆਖੇ ਤੁਸੀਂ ਸੇਵਾ ਬੜੀ ਕਰਦੇ ਜੀ, ਉਹਦੀ ਕਿਰਪਾ। ਬਸ ਇਹ ਹੈ ਹਉਮੈ ਤੋਂ ਬਚਣ ਦਾ ਤਰੀਕਾ ਕਿ ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਵਿਣ ਗੁਣ ਕੀਤੇ ਭਗਤ ਨਾ ਹੋਏ, ਤੁਹਾਡੇ ਗੁਣ ਦਿੱਤੇ ਤੋਂ ਬਿਨਾਂ ਮੈਂ ਭਗਤੀ ਕਰ ਹੀ ਨਹੀਂ ਸਕਦਾ। ਹੁਣ ਭਗਤ ਅੱਖਰ ਤੁਹਾਨੂੰ ਦੱਸਿਆ ਸੀ ਤਿੰਨ ਰੂਪਾਂ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ। ਇੱਕ ਭਗਤ ਆਉਂਦਾ ਤੱਤੇ ਨੂੰ ਔਂਕੜ ਵਾਲਾ, ਉਹ ਹੈ ਸਿੰਗੂਲਰ, ਇੱਕ ਵਚਨ ਇੱਕ ਭਗਤ ਵਾਸਤੇ। ਇੱਕ ਭਗਤ ਆਉਂਦਾ ਤੱਤਾ ਮੁਕਤਾ, ਪੜਿਆ ਉਹ ਵੀ ਭਗਤ ਹੀ ਜਾਂਦਾ, ਪਰ ਉਹਦੇ ਅਰਥ ਨੇ ਬਹੁਤੇ ਭਗਤ। ਤੇ ਇੱਥੇ ਜਿਹੜਾ ਭਗਤ ਆਇਆ ਤੱਤੇ ਨੂੰ ਸਿਆਰੀ ਵਾਲਾ, ਪੜਿਆ ਇਹਨੂੰ ਵੀ ਭਗਤ ਹੈ, ਪਰ ਇਹਦਾ ਅਰਥ ਹੈ ਭਗਤੀ। ਜੇ ਤੁਸੀਂ ਸੌ ਪੁਰਖ ਦਾ ਸ਼ਬਦ ਪੜ੍ਹਦੇ ਹੋ ਨਾ, ਉਹ ਜਾਂਦਾ ਤੇਰੇ ਭਗਤ ਤੇਰੇ ਭਗਤ, ਕਿੰਨੀ ਵਾਰੀ ਉੱਥੇ ਬਹੁਤਿਆਂ ਭਗਤਾਂ ਚ। ਫਿਰ ਜਦੋਂ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ, ਉੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ। ਤੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੀ ਨਿਮਰਤਾ ਧਾਰਨ ਕਰੋ ਕਿ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ। ਉਹ ਹਉਮੈ ਦੀ ਮੈਲ ਤੋਂ ਬਚਣ ਦਾ ਤਰੀਕਾ ਦੱਸ ਦਿੱਤਾ। ਫਿਰ ਜੇ ਜੈ ਜੈਕਾਰ ਕਰਨੀ ਹੈ ਤੇ ਉਸਦੀ ਅਕਾਲ ਪੁਰਖ ਦੀ ਕਰੋ। ਆਖੋ ਅਸੀਂ ਤੇ ਕੁਝ ਵੀ ਨਹੀਂ, ਭਗਤਾਂ ਵੱਲ ਵੇਖ ਲਓ, ਉਹ ਕਹਿੰਦੇ ਨੇ ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸਾਡੇ ਗੁਰੂ ਸਾਹਿਬਾਨ ਨੇ ਸਰਬੰਸ ਵਾਰ ਦਿੱਤਾ, ਪਰ ਇਹ ਨਹੀਂ ਆਖਿਆ ਕਿ ਮੈਂ ਆਂਦੇ ਨਹੀਂ, ਉਸੇ ਨੇ ਦਿੱਤਾ ਹੀ ਉਹਨੂੰ ਦਿੱਤਾ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਗੱਲ ਕਹੀ। ਤੋ ਇਹ ਗੱਲ ਨੂੰ ਸਮਝਣਾ ਹੈ। ਪਾਤਸ਼ਾਹ ਫਿਰ ਅੱਗੇ ਚੱਲ ਕੇ ਸਮਝਾਉਂਦੇ ਨੇ ਕਿ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ। ਤੋ ਸਵਸਥ ਆਥ ਬਾਣੀ ਬਰਮਾਓ, ਇਹ ਚਾਰੇ ਅੱਖਰ ਨਖੇੜ ਖੇੜ ਕੇ ਪੜ੍ਹਨੇ। ਸਵਸਥ ਆਥ ਬਾਣੀ ਬਰਮਾਓ, ਸਵਸਥ ਦਾ ਮਤਲਬ ਹੈ ਜੈ ਜੈਕਾਰ, ਤੇਰੀ ਸਦਾ ਹੀ ਜੈ। ਆਥ ਮਾਇਆ ਰੂਪ, ਬਾਣੀ ਬਾਣੀ ਰੂਪ ਤੇ ਬ੍ਰਹਮਾ ਰੂਪ, ਹੇ ਅਕਾਲ ਪੁਰਖ ਤੂੰ ਹੀ ਮਾਇਆ ਰੂਪ ਹੈ, ਤੂੰ ਹੀ ਬਾਣੀ ਰੂਪ ਹੈ, ਤੂੰ ਹੀ ਬ੍ਰਹਮਾ ਰੂਪ ਹੈ, ਤੇਰੀ ਹੀ ਜੈ ਜੈਕਾਰ, ਸਾਡਾ ਕੁਝ ਨਹੀਂ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਉਹ ਅਕਾਲ ਪੁਰਖ ਜੋ ਸਦਾ ਸਤਿਆ ਹੈ, ਸੁਹਾਣ ਸੋਹਣਾ ਹੈ, ਔਰ ਜਿਸ ਦੇ ਮਨ ਵਿੱਚ ਸਦਾ ਚਾਹ ਉਮਾ ਹੈ। ਫਿਰ ਧਿਆਨ ਦਿਓ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਇੰਨਾ ਕੁਝ ਕਹਿ ਕੇ ਸਾਨੂੰ ਹਉਮੈ ਤੋਂ ਬਿਲਕੁਲ ਕਲੀਅਰ ਕਰਨ ਦਾ ਗੁਰੂ ਪਾਤਸ਼ਾਹ ਨੇ ਉਪਕਾਰ ਕੀਤਾ। ਹੁਣ ਫਿਰ ਉੱਧਰ ਆ ਜਾਂਦੇ ਨੇ ਬਈ ਸਾਨੂੰ ਘੇਰਨ ਵਾਲੇ ਬੜੇ ਨੇ। ਕਿਸੇ ਨੇ ਆਖਿਆ ਜੀ ਰੱਬ ਨੇ ਦੁਨੀਆ ਕਿਹੜੇ ਵੇਲੇ ਬਣਾਈ, ਉਹ ਟਾਈਮ ਕਿਹੜਾ ਸੀਗਾ, ਉਹ ਤਰੀਕ ਕਿਹੜੀ ਸੀ, ਪਾਤਸ਼ਾਹ ਕਹਿੰਦੇ ਨੇ ਇਸ ਉਲਝਣ ਚ ਨਾ ਪਾਓ, ਇਹਦੇ ਚੋਂ ਸਾਨੂੰ ਕੱਖ ਨਹੀਂ ਲੱਭਣਾ। ਬਾਣੀ ਚ ਇੱਕ ਬਚਨ ਹੁੰਦਾ, ਪੰਡਿਤ ਦਹੀਂ ਵਲੋਈਏ ਭਾਈ ਵਿੱਚੋਂ ਨਿਕਲੇ ਤੱਥ, ਜਲ ਮਥੀਏ ਜਲ ਦੇਖੀਏ ਭਾਈ ਇਹ ਜਗ ਇਹਾ ਵੱਥ। ਜੇ ਤੁਸੀਂ ਮਟਕੀ ਵਿੱਚ ਪਾਣੀ ਪਾ ਕੇ ਮਧਾਣੀ ਪਾ ਲਓ ਤਾਂ ਉਹਦੇ ਚ ਕੀ ਨਿਕਲੇਗਾ? ਪਾਣੀ। ਚਾਹੇ 2 ਘੰਟੇ ਚਲਾ ਲਓ ਚਾਹੇ 4 ਘੰਟੇ ਪਾਣੀ ਹੀ ਰਹਿਣਾ, ਪਰ ਜੇ ਦਹੀਂ ਹੋਵੇਗਾ ਤੇ ਉਹਦੇ ਚੋਂ ਕੁਝ ਤੱਤ ਵਸਤੂ ਨਿਕਲੇਗੀ। ਇਸ ਲਈ ਇਹ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਤੇ ਪਾਣੀ ਚ ਮਧਾਣੀ ਪਾਉਣ ਵਾਲੀ ਗੱਲ, ਮਹਾਰਾਜ ਕਹਿੰਦੇ ਨਾ ਪਾਓ। ਕਵਣ ਸੋ ਵੇਲਾ, ਉਹ ਕਿਹੜਾ ਵੇਲਾ ਸੀ? ਕਿਉਂਕਿ ਦੋਵੇਂ ਕਵਰ ਕੀਤੇ ਜਾ ਰਹੇ ਨੇ, ਹਿੰਦੂਆਂ ਦੀ ਗੱਲ ਵੀ ਹੋ ਰਹੀ ਹੈ, ਮੁਸਲਮਾਨਾਂ ਦੀ ਵੀ ਹੋ ਰਹੀ ਹੈ, ਯੋਗੀਆਂ ਦੀ ਵੀ ਹੋ ਰਹੀ ਹੈ। ਹਿੰਦੂ ਕਹਿੰਦੇ ਨੇ ਵੇਲਾ, ਮੁਸਲਮਾਨ ਕਹਿੰਦੇ ਵਕਤ, ਯੋਗੀ ਕਹਿੰਦੇ ਨੇ ਥਿੱਤ ਵਾਰ ਜਾਂ ਰੁੱਤ ਸਮਾਂ। ਮਹਾਰਾਜ ਕਹਿੰਦੇ ਕਵਣ ਸੁਵੇਲਾ, ਵਖਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸਿਰੁੱਤੀ, ਮਾਂ ਕਵਣ, ਜਿਤ ਹੋਵਾ ਆਕਾਰ। ਆਕਾਰ ਦਾ ਮਤਲਬ ਆ ਜਿਤਨੀ ਰਚਨਾ ਹੈ, ਜਦੋਂ ਪਰਮਾਤਮਾ ਨੇ ਬਣਾਈ ਉਹ ਵੇਲਾ ਕਿਹੜਾ ਸੀ, ਉਹ ਵਖਤ ਕਿਹੜਾ ਸੀ, ਉਹ ਥਿੱਤ ਵਾਰ ਜਾਂ ਰੁੱਤ ਮਹੀਨਾ ਕਿਹੜਾ ਸੀ, ਇਹ ਸਵਾਲ ਹੈ। ਹੁਣ ਅੱਗੇ ਫਿਰ ਸਮਝਾਉਂਦੇ ਨੇ, ਵੇਲ ਨਾ ਪਾਈਆ ਪੰਡਤੀ, ਪੰਡਤਾਂ ਨੇ ਉਹ ਵੇਲਾ ਨਹੀਂ ਪਾਇਆ। ਜੇ ਹੋਵੇ ਲੇਖ ਪੁਰਾਣ, ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਜਿੱਥੇ ਉਹਨਾਂ ਨੇ ਹੋਰ 18 ਪੁਰਾਣ ਲਿਖੇ ਨੇ ਨਾ, ਉਹ ਇੱਕ ਇਹ ਵੀ ਲਿਖ ਦਿੰਦੇ, ਪਰ ਉਹ ਨਹੀਂ ਲਿਖ ਸਕੇ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਕਾਦੀਆਂ ਨੇ ਵੀ ਨਹੀਂ ਪਾਇਆ ਉਸ ਸਮਾਂ, ਨਹੀਂ ਤੇ ਉਹ ਵੀ ਕੁਰਾਨ ਚ ਲਿਖ ਦਿੰਦੇ। ਹੁਣ ਦੇਖੋ ਸਾਡੀ ਅਣਗਹਿਲੀ ਤੇ ਬਦਕਿਸਮਤੀ ਕਿੱਥੇ ਤੱਕ ਹੈ। ਬਾਣੀ ਦੀ ਵਿਚਾਰ ਨਾ ਕਰਨ ਕਰਕੇ ਪੰਜਾਬ ਦੇ ਅੰਦਰ ਇੱਕ ਸ਼ਹਿਰ ਹੈ ਜਿਹਦਾ ਨਾਮ ਹੈ ਬਟਾਲਾ, ਬਟਾਲੇ ਦੇ ਨੇੜੇ ਇੱਕ ਪਿੰਡ ਹੈ ਕਾਦੀਆਂ, ਉੱਥੇ ਇੱਕ ਅਹਿਮਦੀਆ ਜਮਾਤ ਹੈਗੀ। ਉਹਨਾਂ ਨੇ ਇਸ ਪੰਗਤੀ ਨੂੰ ਇੰਨਾ ਤਰੋੜਿਆ ਮਰੋੜਿਆ, ਕਿਤਾਬ ਲਿਖ ਦਿੱਤੀ ਪੂਰੀ। ਕੀ ਲਿਖਿਆ? ਅਗੇ ਜੀ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਕਹਿ ਗਏ ਨੇ ਵੀ ਜਿਹੜੇ ਕਾਦੀਆਂ ਵਾਲੇ ਨਾ, ਉਹਨਾਂ ਨੂੰ ਵਕਤ ਨਾ ਪਾਇਓ ਸਿੱਖੋ, ਉਹਨਾਂ ਨਾਲ ਛੇੜਛਾੜ ਨਾ ਕਰਿਓ, ਜੋ ਕਰੀ ਜਾਂ ਤੁਸੀਂ ਮੰਨੀ ਜਾਇਓ। ਹੈ ਉਹਨਾਂ ਨੇ ਅਰਥ ਕਰ ਲਿਆ। ਮੈਂ ਉਹ ਕਿਤਾਬ ਪੜ੍ਹੀ ਹੈ, ਕਿਉਂਕਿ ਮੈਂ ਚਿੱਠੀ ਲਿਖ ਦਿੱਤੀ ਉਹਨਾਂ ਨੂੰ, ਉਹਨਾਂ ਨੇ ਮੈਨੂੰ ਕੁਰਾਨ ਵੀ ਪੰਜਾਬੀ 'ਚ ਭੇਜਤਾ, ਕਿਤਾਬ ਹੋਰ ਵੀ ਕਈ ਕੋਈ ਲਿਟਰੇਚਰ ਭੇਜ ਦਿੱਤਾ। ਜਦੋਂ ਮੈਂ ਉਹਦਾ ਅਧਿਐਨ ਕੀਤਾ ਮੈਂ ਕਿਹਾ ਤੇ ਠੱਗੇ ਗਏ, ਇਹਦੇ ਸਾਨੂੰ ਸੰਨ ਲਾਈ ਜਾਂਦੇ ਨੇ। ਪਰ ਸਾਡੀ ਅਗਿਆਨਤਾ ਦੀ ਦੇਖੋ ਹੱਦ ਵੀ, ਅਸੀਂ ਆਪ ਬਾਣੀ ਪੜ੍ਹਦੇ ਨਹੀਂ, ਵਿਚਾਰਦੇ ਨਹੀਂ, ਜਿਹੜਾ ਕੋਈ ਕਹੇ ਉਹ ਸੱਤ ਮੰਨ ਲੈ। ਅੱਜ ਜਿੰਨੇ ਦੇਹਧਾਰੀ ਤੇ ਜਿੰਨੇ ਇਸ ਤਰ੍ਹਾਂ ਦੇ, ਉਹ ਇਹ ਵੀ ਫਾਰਮੂਲਾ ਵਰਤ ਰਹੇ ਨੇ, ਉਹ ਕੁਝ ਬਾਣੀ 'ਚ ਲਿਖਿਆ, ਬਾਣੀ ਦੀ ਇੱਕ ਪੰਕਤੀ ਲੈ ਲੈਣਗੇ, ਉਸੇ ਨੂੰ ਆਧਾਰ ਬਣਾ ਕੇ ਸਾਨੂੰ ਬੁੱਧੂ ਬਣਾ ਦਿੰਦੇ। ਪਰ ਜੇ ਉਹਨਾਂ ਨੂੰ ਕਦੇ ਪੁੱਛ ਲਵੋ ਵੀ ਅਗਲੀ ਪੰਕਤੀ ਸੁਣਾ ਦਿਓ ਜਾਂ ਪਿਛਲੀ ਸੁਣਾ ਦਿਓ, ਉਹ ਉਹਨਾਂ ਨੂੰ ਆਉਂਦੀ ਕੋਈ ਨਹੀਂ, ਉਹਦੇ ਆਪਣੇ ਮਤਲਬ ਦੀ ਕੱਢੀ ਫਿਰਦੇ। ਤੋ ਖੈਰ, ਅਸੀਂ ਪ੍ਰਕਰਨ ਤੋਂ ਦੂਰ ਨਾ ਜਾਈਏ। ਵੇਲ ਨਾ ਪਾਈਆ ਪੰਡਤੀ, ਇਹਨੂੰ ਪਾਇਆ ਨਹੀਂ ਕਹਿਣਾ, ਪਾਈਆ ਅਰਥ ਇਹਦੇ ਇਹੋ ਹੀ ਨੇ ਕਿ ਪਾਇਆ ਨਹੀਂ, ਪਰ ਇਹਦਾ ਜੋ ਉਚਾਰਨ ਹੈ ਪਾਈਆ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿੱਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ। ਯੋਗੀ ਜਿਹੜੇ ਨੇ ਉਹਨਾਂ ਨੇ ਵੀ ਥਿੱਤ ਵਾਰ ਆਦਿਕ ਨਹੀਂ ਜਾਣੇ, ਉਹਨਾਂ ਨੂੰ ਵੀ ਰੁੱਤ ਮਹੀਨੇ ਦਾ ਕੋਈ ਪਤਾ ਨਹੀਂ ਲੱਗਾ। ਫਿਰ ਮਹਾਰਾਜ ਤੁਹਾਡੀ ਕੀ ਰਾਏ ਹੈ? ਹੁਣ ਮਹਾਰਾਜ ਆਪਣੀ ਰਾਏ ਦਿੰਦੇ, ਕਹਿੰਦੇ ਜਾਂ ਕਰਤਾ ਸਿਰਠੀ ਕੋ ਸਾਜੇ,
ਜਾ ਕਰਤਾ ਸਿਰਠੀ ਕੋ ਸਾਜੇ,
ਜਾ ਕਰਤਾ ਸਿਰਠੀ ਕੋ ਸਾਜੇ,
ਜਾ ਕਰਤਾ ਸਿਰਠੀ ਕੋ ਸਾਜੇ,
ਆਪੇ ਜਾਣੈ ਸੋਈ,
ਆਪੇ ਜਾਣੈ ਸੋਈ, ਆਪੇ ਜਾਣੈ ਸੋਈ, ਆਪੇ ਜਾਣੈ ਸੋਈ।
ਪਾਤਸ਼ਾਹ ਕਹਿੰਦੇ ਨੇ ਹੇ ਅਕਾਲ ਪੁਰਖ, ਕਿਵ ਕਰੇ ਆਖਾਂ, ਕਿਵ ਸਾਲਾਹੀ, ਕਿਉਂ ਵਰਨੀ, ਕਿਵ ਜਾਣਾ, ਮੈਂ ਕਿਸ ਤਰ੍ਹਾਂ ਤੇਰੀ ਵਡਿਆਈ ਕਰਾਂ, ਮੈਂ ਕਿਵੇਂ ਤੇਰਾ ਬਿਆਨ ਕਰਾਂ, ਕਿਵੇਂ ਵਰਣਨ ਕਰਾਂ, ਕਿਵੇਂ ਤੈਨੂੰ ਜਾਣਾ।
नानक आखण सब को आख एक दू एक सियाण आखण सब अपनी अपनी मत कही जा रहे आप अपनी बुद्ध है जीती वर्णत भिन्न भिन्न तो है कही जा रहे आखण सब को आख एक दू एक सियाणा सारे अपने आप नू एक तो एक सियाणा कहते ने पर हे अकाल पुरख मेरी तुच्छ बुद्धि विच ये गल समझ आई है कि वड्डा साहेब वड्डी नाई वड्डा साहेब वड्डी नाई
वड्डा साहेब वड्डी नाई वड्डा साहेब वड्डी नाई
साहेब का मतलब है मालक अकाल पुरख वाहिगुरु वड्डा है तेरी वड्याई भी वड्डी है और कीता जाका होवै जिसका कीता होया हुंदा है बनदा है जे कोई मूर्ख है कहिंदा है कि मैं जानदा उन्हें कदों दुनिया बनाई मैं जानदा उन्हें आ कदों की कहिंदे ओ बड़ा मूर्ख है ओ अगे जाके उसनू शोभा नहीं मिलेगी क्योंकि जानदा कख नहीं ते दावा कर रहा मैं जानदा नानक जे को आपो जाने
नानक जे को आपो जाने नानक जे को आपो जाने नानक जे को आपो जाने
अगे गया न सो है अगे गया न सो है
अगे गया न सो है
अगे गया
न सो है
अगे गया वाहिगुरु की दरगाह विच गया वो सोंदा नहीं सुभायमान नहीं होगा क्योंकि उन्हें झूठी डींग मारी है उन्हें गप मारी है वो गल की कोई वजन नहीं हैगा ते एहो जिहा बंदा जिहड़ा है ये परमात्मा की दरगाह विच शोभा नहीं प्राप्त करदा लो सत्संगत टीचा साडा बहुत सी मेरा ते गला दे गया जवाब खिमा करना मैं दस्या नहीं वीरां नूं ते दस्या होया पर मैं कुछ महीने पहला ऑपरेशन कराया मैनू डाक्टरां ने घट बोलने कहा पर इन्हां ने जो सेवा लाई है वो जरा लोड़ तो वध है ते हुण मेरी समर्था तो बाहर है हुण प्रोफेसर साहब अगली सेवा कर पढ़ो
तीन प्रकार दे लोक असीं वेखदे हां एक ते उह ने जो अकाल पुरख वाहिगुरु दा अंत पाण दी कोशिश करदे ने ਇਹ ਰਚਨਾ ਕਦੋਂ ਬਣੀ ਕਿਵੇਂ ਬਣਾਈ ਕਿੰਨੀ ਬਣਾਈ ਕਿੰਨੇ ਲੋਕ ਨੇ ਦੇਖੋ ਇਸੇ ਕਰਕੇ ਵੱਖ ਵੱਖ ਮਜ਼ਹਬਾਂ ਦੇ ਵਿੱਚ ਵੱਖ ਵੱਖ ਗਿਣਤੀਆਂ ਨੇ ਕੋਈ 7 ਲੋਕ ਕਹਿ ਰਿਹਾ ਕੋਈ 14 ਪੁਰੀਆਂ ਕਹਿ ਰਿਹਾ ਕੋਈ 18,000 ਪੁਰਾਣ ਕਿੰਨਾ ਕੁਝ ਕਹੀ ਜਾ ਰਿਹਾ 18,000 ਆਲਮ ਕਹਿ ਰਿਹਾ ਕੋਈ ਕਿਉਂ ਕਿਉਂਕਿ ਕੁਝ ਐਸੇ ਹੀ ਨੇ ਕਿ ਰੱਬ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇੱਕ ਸ਼੍ਰੇਣੀ ਐਸੀ ਹੈ ਜੋ ਕਰਮ ਕਾਂਡਾਂ ਵਿੱਚ ਹੀ ਉਲਝੀ ਹੋਈ ਹੈ ਅਸੀਂ ਤੀਰਥਾਂ 'ਤੇ ਇਸ਼ਨਾਨ ਕਰ ਆਈਏ ਅਸੀਂ ਵਰਤ ਰੱਖ ਲਈਏ ਅਸੀਂ 40 ਦਿਨ 'ਚ ਲੀਆਂ ਹੀ ਕੱਟ ਲਈਏ ਨੰਗੇ ਪੈਰ ਚਲੇ ਜਾਈਏ ਪੁੱਠੇ ਲਟਕ ਜਾਈਏ ਤੀਜੀ ਸ਼੍ਰੇਣੀ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਕਰਦੀ ਹੈ ਧਿਆਨ ਨਾਲ ਦੇਖੋ ਇਹ ਤਿੰਨਾਂ ਦੇ ਦਰਸ਼ਨ ਤੁਹਾਨੂੰ ਇਸ ਪੌੜੀ ਵਿੱਚ ਹੋਣਗੇ ਔਰ ਇਹਨਾਂ ਤਿੰਨਾਂ ਵਿੱਚੋਂ ਲਾਭ ਕਿਹਨੂੰ ਕਿਹਨੂੰ ਕੀ ਮਿਲੇਗਾ ਉਹ ਵੀ ਇਸ ਪੌੜੀ ਵਿੱਚ ਦੱਸਿਆ ਹੋਇਆ ਜੋ ਮੈਂ ਅਖੀਰ ਤੋਂ ਸ਼ੁਰੂ ਕਰ ਰਿਹਾ ਹਾਂ ਜੋ ਤੇ ਸਿਰਫ ਜਿਵੇਂ ਵੇਲ ਨਾ ਪਾਈਆ ਪੰਡਿਤੀ ਤੋਂ ਜੇ ਅਸੀਂ ਸੇਧ ਲਈਏ ਜਿਹੜੇ ਕੇਵਲ ਇਸੇ ਚੱਕਰ ਵਿੱਚ ਪੈ ਗਏ ਕਿ ਰੱਬ ਦਾ ਅੰਤ ਕਿਵੇਂ ਪ੍ਰਾਪਤ ਕਰਨਾ ਤੇ ਹਜ਼ੂਰ ਕਹਿੰਦੇ ਨੇ ਅੱਗੇ ਗਿਆ ਨਾ ਸੋ ਹੈ 0 ਨੰਬਰ ਮਿਲੇਗਾ ਵੱਡਾ ਸਾਰਾ ਨੂੰ ਕੋਈ ਸ਼ੋਭਾ ਨਹੀਂ ਦੂਜੇ ਉਹ ਨੇ ਜੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਪਤਾ ਰਿਉੜੀਆਂ ਖਾਂਦੇ ਹੋਵੋਗੇ ਤੁਸੀਂ ਤੇ ਰਿਉੜੀਆਂ ਦੇ ਉੱਤੇ ਤਿਲ ਲੱਗਾ ਹੁੰਦਾ ਕਿੱਡਾ ਕੁ ਵੱਡਾ ਹੁੰਦਾ ਇੰਨਾ ਕੁ ਮਾਨ ਪ੍ਰਾਪਤ ਕਰਨਾ ਤੇ ਕਰੀ ਚਲੋ ਇਹ ਸਭ ਕੁਝ ਹੁਣ ਇੰਨੀ ਕੀਮਤੀ ਜ਼ਿੰਦਗੀ ਇਸ ਜਨਮ ਨੂੰ ਅਮੋਲਕ ਕਿਹਾ ਗਿਆ ਤੇ ਇਹ ਕੁਝ ਖੱਟ ਕੇ ਤੇ ਉਹ ਤਿਲ ਨਾਲ ਲੈ ਕੇ ਜਾਣਾ ਸੀ ਕੀ ਅਸੀਂ ਖੱਟਿਆ ਔਰ ਹਜ਼ੂਰ ਕਹਿੰਦੇ ਨੇ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੇ ਮੂਸੇ ਰੱਬ ਤੋਂ ਪਹਿਲਾਂ ਹੀ ਠੱਗੇ ਜਾਂਦੇ ਨੇ ਖੋਹ ਲਏ ਜਾਂਦੇ ਨੇ ਰੱਬ ਦੀ ਦਰਗਾਹ ਤੱਕ ਪਹੁੰਚਦੇ ਕੋਈ ਨਹੀਂ ਹਾਂ ਸੰਸਾਰ ਆਖਦੇਗਾ ਇਹ ਧਰਮੀ ਹੈ ਉਹਦੀ ਸ਼ੋਭਾ ਯਾਤਰਾ ਵਿੱਚ ਉਹਦੀ ਅੰਤਿਮ ਯਾਤਰਾ ਵਿੱਚ ਬਹੁਤ ਵੱਡਾ ਇਕੱਠ ਹੋ ਜਾਏਗਾ ਇਹ ਧਰਮੀ ਸੀਗਾ ਇੰਨਾ ਕੀ ਮਾਨ ਮਿਲੇਗਾ ਉਹਨੂੰ ਰੱਬ ਦੀ ਦਰਗਾਹ ਵਿੱਚ ਕੁਝ ਵੀ ਨਹੀਂ ਮਿਲਣਾ ਪਰ ਤੀਜੀ ਸ਼੍ਰੇਣੀ ਕੀ ਹੈ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਜਿਨ੍ਹਾਂ ਨੇ ਆਹ ਸਭ ਕੁਝ ਕੀਤਾ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ ਹੰਕਾਰ ਨਾਂ ਦੀ ਚੀਜ਼ ਹੀ ਕੋਈ ਨਹੀਂ, ਉਹ ਰੱਬ ਦੇ ਅੱਗੇ ਹੱਥ ਜੋੜ ਕੇ ਖੜੇ ਨੇ, ਜੋ ਕਹਿ ਰਹੇ ਨੇ ਤੂੰ ਸਵਸਥ ਹੈ, ਤੂੰ ਆਤ ਹੈ, ਤੂੰ ਬਾਣੀ ਹੈ, ਤੂੰ ਬ੍ਰਹਮਾ, ਕਹਿੰਦੇ ਬਸ ਇਹਨਾਂ ਦਾ ਜੀਵਨ ਸਫਲ ਹੈ। ਇਹ ਪੂਰੇ 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 ਬੇਟਾ ਪੂਰੇ ਨੰਬਰ ਲੈ ਗਏ। ਹੁਣ ਜਿਹੜੇ ਜਿਹੜੇ ਅਸੀਂ ਲੈਣੇ ਹੈ ਉਸ ਅਨੁਸਾਰ ਅਸੀਂ ਕੰਮ ਕਰੀ ਚੱਲੀਏ। ਸਤਿਗੁਰੂ ਜੀ ਤਾਂ ਇਹ ਕਹਿੰਦੇ ਨੇ ਕਿ ਪ੍ਰਭੂ ਦੀ ਸਿਫਤ ਸਲਾਹ ਹੀ ਕਰਨੀ ਚਾਹੀਦੀ ਹੈ।